ਉਹ ਸਾਹਿਬ ਕਹਿੰਦੇ ਨੇ ਸਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟੁੱਟ ਪਿੰਗੋਰੀਆ। ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ। ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣਦੇ। ਇਹ ਹਕੀਕਤ ਹੈ ਮਹਾਰਾਜ। ਮੇਰੇ ਕੋਲ ਉਹ ਕੰਨ ਨਹੀਂ, ਸਤਿਗੁਰ ਕਹਿੰਦੇ, ਜੋ ਤੈਨੂੰ ਸੁਣ ਸਕਾਂ। ਸਰਵਨਾ ਸੁਰਤ, ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ। ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ। ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ। ਪਹੁੰਚਦੀ ਇਹ ਗੱਲ ਰੱਬ ਤੱਕ ਵੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਤੀ ਹੈ, ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀਓ। ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੈ, ਮੈਂ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲੂ। ਭਗਤ ਬੋਲਦੇ ਨੇ, ਪ੍ਰਭੂ ਸੁਣਦਾ, ਕਿਉਂ? ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ। ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤਾਂ ਸਿਰਫ ਕੰਨਾਂ ਤੱਕ ਪਹੁੰਚਦੀ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਤੀ ਹੈ। ਸਾਹਿਬ ਕਹਿੰਦੇ ਨੇ ਸਰਵਨ ਸੁਰਤ ਨੈਣ ਸੁੰਦਰ ਨਹੀਂ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ। ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ। ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ 'ਚ ਪਰਮਾਤਮਾ ਵਸਦਾ। ਉਹ ਨੇਤਰ ਅਤੇ ਕਰੂਪ ਨੇ, ਮਹਿਲੇ ਨੇ, ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ ਹੈ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਇਸ ਸ਼ਬਦ ਦਾ ਅਨੁਵਾਦ ਕੀਤਾ ਹੈ ਭਾਈ ਗੁਰਦਾਸ ਜੀ ਨੇ। ਆਪਦੀ ਗਿਆਤਲੀ ਅਰਜ਼ ਕਰਾਂ, ਮੇਰੇ ਦੇਖੇ, ਮੇਰੀ ਸਟੱਡੀ ਵਿੱਚ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ, ਜਾਂ ਇੰਝ ਕਹਿ ਲਓ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ। ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲ੍ਹਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ 'ਚ, ਸਰੀਰ 'ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹੀ। ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲ ਹੈ, ਬੋਲ ਹੁੰਦਾ ਕਿ ਉਹ ਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਛ ਜ਼ਬਾਨ 'ਚੋਂ ਐਸੇ ਬੋਲ ਨਿਕਲਦੇ ਨੇ, ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ 'ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ। ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ 'ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ 'ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਬਈ ਸਾਡੀ ਬੋਲਚਾਲ ਹੀ ਕੋਈ ਨਹੀਂ। ਸੰਬੰਧ ਜੁੜਦੇ ਨੇ ਬੋਲਣ ਕਰਕੇ, ਅਤੇ ਬੋਲਣਾ ਪਵਨ ਕਰਕੇ ਹੈ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤਾਂ ਬੋਲਣਾ। ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਣਾ ਜਦ ਸਦ ਦੀ ਅੰਦਰ ਸਵਾਸ ਚੱਲਣ, पवन है, भावे पानी पिता है, भावे धरती मां है, पर पवन ते गुरु है, संबंध जोड़ता है परमात्मा। ऐसा कुछ बोलना है मोह के बोलन बोलिए, जित सुन धरे प्यार, कुछ है ऐसा बोलना कि परमात्मा नाल संबंध जुड़ता है, कुछ है ऐसा बोलना संसार नाल संबंध जुड़ता है, परिवार नाल संबंध जुड़ता है। जिड़े बोल परिवार नाल संबंध जोड़ते हैं, संसार नाल संबंध जोड़ते हैं, उन्होंने कहते हैं शब्द, ते जिड़े बोल परमात्मा नाल संबंध जोड़ते हैं उन्होंने कहते हैं गुर शब्द। इस वास्ते भाई गुरदास जी की बाणी नूं आख्या गया कुंजी, इहदे ताले नूं खोल लई, शब्दां नूं खोल लई। ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ, ਇਹਨੂੰ ਵੀ ਭਾਈ ਗੁਰਦਾਸ ਨੇ ਖੋਲਿਆ। ਭੁਜ ਬਲ ਵੀਰ, ਇਹ ਪਹਿਲੀਆਂ ਪੰਕਤੀਆਂ ਨੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਕ ਪਰਤ ਗਹਿ ਲਿਓ ਅੰਗੁਰੀਆ, ਸਰਵਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟੁੱਟ ਪਿੰਗੁਰੀਆ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤਾਂ ਸਾਰੇ ਅੰਗ ਭੰਗ ਹੋ ਗਏ। ਇਸ ਨੂੰ ਖੋਲਦੇ ਨੇ ਭਾਈ ਗੁਰਦਾਸ ਜੀ, ਧਿਆਨ ਨਾਲ ਸੁਣਨਾ। ਭਾਈ ਸਾਹਿਬ ਕਹਿੰਦੇ ਨੇ ਦੇਖਦੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਦੇਖੋ, कैसे प्रिय दर्शन देखिए दिखाइए। हे गुरु तेनों देख सका, मेरे को अखां कोई नहीं, ते जिहड़ियां अखां हैगियां ने इहदे नाल तो दिखाई नहीं देंदा। भाई गुरदास, देखबे को ना दृष्ट ना दर्स दिखाए देखो, कैसे प्रिय दर्शन देखिए दिखाइए, कहबे को ना सुरत ना सरवन सुनबे को, कैसे प्रिय निद गुण सुनिए सुनाइए। हे गुरु तेरे तक मैं बोल पुछा सका, जबानी कोई नहीं, पर तेरे बोल मैं सुन सका, मेरे को कान नहीं कोई नहीं। भाई गुरदास, कहबे को ना सुर ना सरवन सुनबे को, कैसे प्रिय निद गुण सुनिए सुनाइए, मन में गुरमत गुरमत में न मन, नेचल होए कैसे उन मन लेवल आइए, अंग अंग भंग रंग रूप कुलहीन दीन, कैसे बो नायक की नायका कहाइए। भाई साहब, भाई गुरदास, मन में गुरमत गुरमत में न मन, जो गुरु दी मत है ये मेरा मन कबूल नहीं करेगा, जो गुरु दी समझ है ये मेरा मन कबूल नहीं करेगा, जो गुरु दे विचार ने ये मैनू कबूल नहीं, ते जो मेरे विचार ने गुरु नू कबूल नहीं। ध्यान नाल सुनने वाली, जो मेरी सोचनी है गुरु नू प्रवान नहीं, गुरु कहिंदा ठीक नहीं है, ते जो गुरु दी सोचनी है मैनू प्रवान नहीं। मैं अक्सर अर्ज करदा हुंदा, मत्था टेकण दा मतलब इन्ना ही है, गुरु मैं अपने विचार इत्थे रखदा, गल खतम, मैं अपना विचारां दे मुताबिक जी के देख लिया, सिवाय दुख तो मेरे पल्ले होर कुछ नहीं पिया, सिवाय विपतावां तो मेरे पल्ले होर कुछ नहीं पिया, और सही है। ऐ गुरु मैं अपने विचार इत्थे रखना, तू अपने विचार मैनू दे। और गुरु कहिंदा भी है, गुरु की मत तू ले इयाने, भगत बिना बहु डूबे सियाने। भगती ते गुरु दी मत नाल होएगी, मेरी मत नाल नहीं हो सकदी। कहिंदे ने मनुख नू अपने शरीर नाल, धन संपदा नाल, परिवार नाल भी इतना प्यार नहीं होंदा जितना अपने विचारां नाल प्यार है। अपने विचारां नाल मोए मनुख कह भी देंदा है, इन्हें मेरे विचारां नू सट मारी, जिस्म नू सट लग जाए शायद बर्दाश्त कर लवे, विचारां नू सट लग गई बर्दाश्त नहीं, इन्हें मेरे विचारां दा खंडन किया, इन्हें मेरे विचारां नू चोट पहुँचाई है, इन्हें मेरी सोचनी नू चोट पहुँचाई है, इन्हें मैनू बड़ा दुखी किया। इहदा मतलब है विचारां नाल मनुख नू बड़ी भारी ममता है, जीवन भर ममता रहिंदी है, पर कई दफा जब बिरद हो जाता है, बुढ़ा हो जाता है, उदों कहिंदा है ऐ गुरु ऐ मेरी मत हुण लै तो, तू अपनी मत मैनू दे। पर गुरु कहिंदा हुण तेरे कोल मत रही भी है, उह तां सारी गवा के आ गई, सतना का मत हीण असियां का व्यवहार ना पावे, रही किथे। ਭਾਈ ਸਾਹਿਬ ਕਹਿੰਦੇ ਨੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਗੁਰੂ ਨੇ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ। ਨਿਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਆਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਸਾਰੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਨਾ ਆਉਣ, ਅਤੇ ਪੱਥਰ ਅਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪਹੁੰਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ 'ਤੇ, ਅਤੇ ਕਮ ਸੇ ਕਮ ਧਾਰਮਿਕ ਤਲ 'ਤੇ ਤਾਂ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਿਆ। ਮੈਂ ਕਹਿ ਬੈਠ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਅੱਲਾ ਅਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਅਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤਾਂ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ, ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ। ਜਿਹਨੇ ਮੁਹੰਮਦ ਸਾਹਿਬ 'ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ 'ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਕਿ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ, ਇਹ ਤਾਂ ਖੁਦਾ ਦੇ ਲੱਗਦੇ। ਅਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤਾਂ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤਾਂ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲ। ਗੁਰੂ ਨਾਨਕ ਕਹਿੰਦੇ ਨੇ, ਹੋ ਆਖੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਬਾਣੀ, ਕੈਸੜਾ ਕਰੀ ਗਿਆਨ ਵੇ ਲਾਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜ੍ਹੇ ਹੋ ਗਏ, ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜ੍ਹੇ ਖੜ੍ਹੇ। ਜਨਮ ਸਾਖੀ ਦੇ ਬੜੇ ਵਿਸਥਾਰ ਨਾਲ ਇਹ ਗਾਥਾ ਲਿਖੀ, ਔਰ ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ੍ਹ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਝੁਕੇ ਨਹੀਂ ਹੈ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਤਾਂ ਨਹੀਂ ਪੜ੍ਹੇ। ਮਹਾਰਾਜ ਕਹਿਣ ਲੱਗੇ, ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ, ਤੂੰ ਤਾਂ ਕਾਬਲ ਵਿੱਚ ਘੋੜੇ ਪਿਆ ਖਰੀਦ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ। ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ, कोई मंदिर पूजा पाठ करदे अपने घोड़े खरीदा, कोई गुरुद्वारे बैठा कथा कीर्तन सुनदे पाठ करदे अपने अपने घोड़े लोग खरीदते हैं। कौन गुरु नाल जुड़ता? सब अपने अपने घोड़े खरीद रहे, अपनी अपनी गल्लां च उलझे हुए होंदे, अपने अपने झमेलियां विच फसे पए होंदे। कभी कदाई कोई पुरुष प्रभु की उस्तति दे जुड़े। हुण इत्थे प्रश्न पैदा होंदा है, वो हथ केड़े ने जिहड़े सेवा करदे, वो पैर केड़े ने जिहड़े चल पैंदे, वो जबान केड़ी, वो अखां केड़ियां ने। गुरु नानक ने उन्हां दा खुलासा कीता है, भय के चरण। मनुख दे अंदर समाज दा डर है, कानून दा डर है, लेकिन परमात्मा दा डर नहीं। साहिब कहिंदे टुंडा इहदे कोल हाथी कोई नहीं, परमात्मा दा ते डर ही नहीं। समाज तो डरदा है, कानून तो डरदा है, रब दा ते कोई डर ही नहीं, परमात्मा दा वाकई डर नहीं। देखो गोलक नूं भी ताले लाए ना, तीन तीन चार चार लाए ना, इहदा मतलब चोरी दे इत्थे भी डर है। कई दफा ऐसा देखे अगर टिकटां ते जोड़े ना रखो तो पैरी नंगी जाना पैदा कर, जुतियां भी नहीं लगदी। कोई रब का डर थोड़ी, कानून तो डरता है, पुलिस ते नहीं देख रही, समाज तो डरता है, दुनिया ते नहीं देख रही, परमात्मा तो नहीं डरता जो हर जगह देखता। देखत सुनत सदा है संगे, मैं मूर्ख जाने दूरी, सदा देखता। भय के चरण कर भाव के, पैर भावना दे बना। भावना शब्द दो अवस्थावां तो बनता है, प्रेम तो ते भरोसे तो। जिस ते भरोसा है उस नाल प्रेम है, जिस नाल प्रेम है उस ते भरोसा है। कई दफा बच्चे नाल प्रेम ते बड़ा है, पर बच्चे ते भरोसा नहीं, उसकी हर गल ते भरोसा से थोड़ी कर दे। बच्चा बच्चा भरोसा नहीं आता। कई दफा किसी ते साडा भरोसा ते पक्का है, भाई बंदा काबले एतबार है, भरोसे ही हो गए, इस ते भरोसा किया जा सकता, पर उहदे नाल कोई प्रेम का संबंध ही नहीं, सिर्फ भरोसे ही हो गए। भरोसा ते प्रेम जब दोवें इकट्ठे होंदे ने, उहनूं कहिंदे ने भावना। कर भाव के, हथ बना भावना दे, पैर बना पैर दे। परमात्मा का भय होवे पैर गलत पासे नहीं जाएंगे, परमात्मा की भावना होवे हाथ गलत करेंगे भी नहीं। भय के चरण कर भाव के, लोयण सुरत करे, अखां बना ज्ञान दिया, समझ दिया, सुरत देते अर्थ समझ, समझ दिया अखां बना, लोयण सुरत करे। नानक कहे सियाणिए इउं कंत मिलावा, इस तरह मिलावा। इकबाल कहिंदे ने दिले भी नाम भी कर खुदा से तलब, कि आंख का नूर दिल का नूर नहीं। दिले भी नाम भी कर खुदा से तलब, कि आंख का नूर दिल का नूर नहीं। इलम में भी सरूर है, लेकिन ये वो जन्नत है जिसमें हूर नहीं। ठीक है ज्ञान बार दा अक्षय ज्ञान, उहदे च भी कोई गल होवेगी, पर रस तो ही नहीं, कुछ भी नहीं। ज्ञान ते अनुभव ही होंदा जो अंदरों जन्मे ते अंदर दी दुनिया नू बदल देवे। अनुभव प्रकाश लोयण सुरत करे, नानक कहे सियाणिए इउं कंत मिलावा। जितने चिर तक समझ दी अखां नहीं ने, गुस्ताखी माफ नेत्रहीन है, भावना नहीं है ये टुंडा है, पै नहीं है ये लंगड़ा है, अमृत वेले उठ के जपदा नहीं है ये तो गूंगा है, ये तो गूंगा। परमात्मा दी बाणी गुरु दे बोल सुन लगे अंदर उत्साह नहीं पैदा होंदा, ये तो बहर है, ये कितने सुनता है, ये बहर है। महाराज कहिंदे ने रोहला टुंडा अंधला क्यों गल लगे दाए, पहला पातशाह बात सतगुरु नानक देव जी महाराज का वाक, रोहला टुंडा अंधला क्यों गल लगे दाए। जो लंगड़ा है टुंडा है अंधा है बहरा है गूंगा है, इन्हों परमात्मा कितों नसे। अंग अंग भंग रंग रूप कुलहीन दी, बच्चे कुल अंग नहीं है, हाथ हैं कुछ नहीं कर सकता, जबान है नहीं बोल सकता, सहजे सहजे इसनों भोजन मिलता है, दुध मिलता है, खुराक मिलती है, एक दिन इसके हाथों ताकत आँगी कुछ करन लगता है। ਇੱਕ ਦਿਨ ਇਸਦੇ ਪੈਰਾਂ 'ਚ ਬਲ ਆ ਜਾਂਦਾ, ਚੱਲਣ ਲੱਗ ਪੈਂਦਾ। ਇੱਕ ਦਿਨ ਖੂਹ ਅਤੇ ਗੋਇਆ ਵੀ ਮਿਲ ਜਾਂਦੀ ਹੈ, ਬੋਲਣ ਲੱਗ ਪੈਂਦਾ। ਸਰੀਰ ਦੇ ਇਹ ਸਾਰੇ ਗਿਆਨ ਇੰਦਰੇ, ਕਰਮ ਇੰਦਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ। ਵਿਕਾਸ ਸਾਰਾ ਭੋਜਨ 'ਤੇ ਖੜਾ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ, ਹਰ ਅੰਮ੍ਰਿਤ ਵੇਲੇ। ਵੱਥੇ ਕਾ ਬੀਜਿਆ ਭਗਤ ਖਾਏ, ਖਰਚ ਰਹੇ ਨਿਖੁੱਟੇ ਨਾਏ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ। ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪੈਂਦਾ। ਇੱਕ ਦਿਨ ਉਸਦਾ ਦਾਮਨ ਹੱਥਾਂ ਵਿੱਚ ਆ ਜਾਂਦਾ। ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪਰਮਾਤਮਾ ਦੀ ਗੋਦ ਵਿੱਚ ਬੈਠੇ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ। ਜੈਸੇ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ, ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਿਤ ਨਹੀਂ ਹੋਏਗਾ, ਮਨੁੱਖ ਦਾ ਸਰੀਰ ਮਰ ਜਾਏਗਾ। ਪਰ ਭਜਨ ਰੋਜ਼ ਰੋਜ਼ ਨਾ ਹੋਵੇ, ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪਰਮਾਤਮਾ ਨੂੰ ਵੇਖ ਸਕਦੀਆਂ, ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ, ਉਹ ਜ਼ਬਾਨ ਵੀ ਨਹੀਂ ਮਿਲੇਗੀ ਜੋ ਭੋਜਨ ਭਜਨ ਦਾ ਰਸ ਮਾਣ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਦੀ ਹਾਂ, ਭੋਜਨ ਦੀ ਬੁਰਕੀ ਮੂੰਹ 'ਤੇ ਰੱਖਦਿਆਂ ਸਵਾਦ ਆ ਗਿਆ, ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ। ਕਿਉਂ? ਅਜੇ ਜ਼ਬਾਨ ਵਿੱਚ ਉਹ ਤੋਫੀਕ ਨਹੀਂ ਹੈ। ਵਰਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ, ਅਤੇ ਜਿਹਨੂੰ ਵਾਹਿਗੁਰੂ ਆਖਦਿਆਂ ਰਸ ਆਵੇ, ਸਾਹਿਬ ਕਹਿੰਦੇ ਨੇ ਪਰਮਾਤਮਾ ਉਹਦੀ ਰਸਨਾ 'ਤੇ ਵਸਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਵਾਹਿਗੁਰੂ ਤਾਂ ਇਹਦੀ ਜ਼ਬਾਨ 'ਤੇ, ਕਿਉਂ? ਇਹ ਵਾਹਿਗੁਰੂ ਆਖਦਾ ਰਸ ਨਾਲ ਵਰ ਜਾਂਦਾ, ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ। ਬਾਣੀ ਤਾਂ ਇਹਦੀ ਰਸਨਾ 'ਤੇ ਵਸ ਗਈ, ਨਾਮ ਤਾਂ ਇਸਦੀ ਰਸਨਾ 'ਤੇ ਵਸ ਗਿਆ। ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦਿਆਂ ਰਸ ਨਾ ਆਵੇ, ਅਜੇ ਵਾਹਿਗੁਰੂ ਰਸਨਾ 'ਤੇ ਨਹੀਂ ਵਸਿਆ। ਅਤੇ ਜਿੰਨੇ ਚਿਰ ਤੱਕ ਰਸਨਾ 'ਤੇ ਨਹੀਂ ਵਸਿਆ, ਅੱਖਾਂ ਨਾਲ ਦਿਖਾਈ ਵੀ ਕੁਛ ਨਹੀਂ ਦੇਗਾ, ਪਰਮਾਤਮਾ ਨੇ ਦਿਖਾਈ ਦੇਗਾ, ਸੰਸਾਰ ਦਿਖਾਈ ਦੇਗਾ, ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ। ਪਹਿਲੇ ਗੱਲ ਰਸ ਦੀ, ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ, ਖੂਨ ਬਾਅਦ ਵਿੱਚ ਬਣਦਾ, ਮਾਸ ਬਾਅਦ ਵਿੱਚ ਬਣਦਾ, ਹੱਡੀਆਂ ਦੀ ਤਾਕਤ ਬਾਅਦ ਵਿੱਚ ਬਣਦਾ, ਇੰਦਰੀਆਂ ਦੀ ਸ਼ਕਤੀ ਬਾਅਦ ਵਿੱਚ ਬਣਦਾ, ਰਸ ਪਹਿਲੇ। ਭੋਜਨ ਦੀ ਬੁਰਕੀ ਦਾ ਰਸ ਆ ਗਿਆ, ਸਵਾਦ ਤੇ ਪਹਿਲੇ ਆ ਗਿਆ। ਹੁਣ ਸਹਿਜੇ ਸਹਿਜੇ ਇਹ ਬੁਰਕੀ ਪਚੇਗੀ, ਪਚ ਕੇ ਖੂਨ ਬਣੇਗੀ, ਮਿੰਝ ਬਣੇਗੀ, ਮਾਸ ਬਣੇਗੀ, ਸਰੀਰ ਦੀ ਤਾਕਤ ਬਣੇਗੀ। ਵਾਹਿਗੁਰੂ ਆਖਦਿਆਂ ਜਦ ਰਸ ਆ ਜਾਏ, ਤਾਂ ਸਮਝ ਲੈਣਾ ਵਾਹਿਗੁਰੂ ਰਸਨਾ 'ਤੇ ਦਿਵਸ ਗਏ। ਅਜੇ ਰੂਹਾਨੀ ਸ਼ਕਤੀ ਨਹੀਂ ਹੈ, ਅਜੇ ਅੱਖਾਂ ਵਿੱਚ ਵੀ ਤੋਫੀਕ ਨਹੀਂ ਹੈ ਕਿ ਪ੍ਰਭੂ ਨੂੰ ਦੇਖ ਸਕਣ, ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ। ਪਰ ਇਤਨੀ ਗੱਲ ਤਾਂ ਸਪਸ਼ਟ ਹੋ ਗਈ ਜ਼ਬਾਨ 'ਤੇ, ਇਹ ਪਹਿਲਾ ਕਦਮ ਹੈ। ਬਾਣੀ ਪੜ੍ਹ ਰਹੇ ਹਾਂ, ਕੋਈ ਰਸ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ, ਕੋਈ ਰਸ ਨਹੀਂ ਹੈ। ਅਜੇ ਰਸਨਾ 'ਤੇ ਵੀ ਨਹੀਂ ਵਸਿਆ, ਅਜੇ ਹਨੂਸ ਦਿੱਲੀ ਦੌਰ, ਰੂਹਾਨੀ ਬਲ ਰੂਹਾਨੀ ਸ਼ਕਤੀ, ਅਜੇ ਵੇਖਣਾ ਉਸ ਪ੍ਰਭੂ ਨੂੰ, ਸੁਣਨਾ ਸਮਝਣਾ ਅਨੁਭਵ ਪ੍ਰਕਾਸ਼, ਉਹ ਤਾਂ ਲੰਬੀ ਗੱਲ ਹੈ। ਅਜੇ ਤਾਂ ਆਖਦੇ ਹਾਂ ਰਸ ਵੀ ਨਹੀਂ ਹੈ। ਪ੍ਰਭ ਜੀ ਵਸੇ ਸਾਧ ਕੇ ਰਸਨਾ, ਜੈਸੇ ਰਸ ਆਉਣ ਲੱਗ ਪੈਂਦਾ, ਰਸਨਾ 'ਤੇ ਪ੍ਰਭੂ ਵਸ ਜਾਂਦਾ, ਅਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ, ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ, ਇੱਕ ਦਿਨ ਹੱਥਾਂ 'ਚ ਬਰਕਤਾਂ ਆ ਜਾਂਦੀਆਂ, ਜਪਦਿਆਂ ਜਪਦਿਆਂ ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਇਹ ਸਭ ਕੁਝ ਜਪਦਿਆਂ ਜਪਦਿਆਂ ਹੁੰਦਾ। ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤ, ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇਤੀ ਰਲ ਗਿਆ, ਸੋਨੇ ਨੂੰ ਹੱਥ ਪਾਉਂਦਾ ਮਿੱਟੀ ਹੋ ਜਾਂਦੀ, ਬਣਦੇ ਹੋਏ ਕੰਮ ਨੂੰ ਹੱਥ ਪਾਉਂਦਾ ਡੈ ਡੇਰੀ ਹੋ ਜਾਂਦਾ। ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਦੇ ਨੇ ਸੋਨਾ, ਵਿਗੜੇ ਹੋਏ ਕੰਮ ਨੂੰ ਹੱਥ ਪਾਉਂਦੇ ਨੇ ਸਿਰੇ ਚੜ੍ਹਦਾ। ਮਹਾਰਾਜ ਕਹਿੰਦੇ ਨੇ ਹੱਥਾਂ 'ਚ ਬਰਕਤ, ਪੈਰਾਂ ਦੇ ਸੱਤਿਆ। ਇਹ ਤਾਂ ਹੁੰਦਾ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸੌਗਾਤ ਸਾਡੀ ਚੌਲੀ 'ਚ ਪਵੇ, ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਤੁਸੀਂ ਜੋ ਇਹ ਉੱਦਮ ਉਪਰਾਲਾ ਕੀਤਾ, ਔਰ ਕਾਬਲ ਦੀ ਸਾਧ ਸੰਗਤ ਨੇ ਇੱਕ ਕਿਤਾਬ ਨੂੰ ਵਾਰ ਵਾਰ ਛਪਵਾ ਕੇ ਜੋ ਵੰਡਿਆ, ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਜਾਂ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ, ਇਹ ਉਹਨਾਂ ਦਾ ਬਹੁਤ ਵੱਡਾ ਪ੍ਰਚਾਰ ਦੇ ਸੰਬੰਧ ਵਿੱਚ ਯੋਗਦਾਨ ਹੈ। ਹੋਰ ਸੰਗਤਾਂ ਨੇ ਉੱਦਮ ਉਪਰਾਲੇ ਕੀਤੇ ਨੇ ਕਿ ਭਾਈ ਸਾਹਿਬ ਭਾਈ ਨੰਦ ਲਾਲ ਦੀ ਯਾਦ ਵਿੱਚ ਦੇਸ਼ ਵਿਦੇਸ਼ ਵਿੱਚ ਕਿਧਰੇ ਵੀ ਕੋਈ ਪ੍ਰੋਗਰਾਮ ਨਹੀਂ ਆਉਂਦਾ, ਅਤੇ ਨੰਦ ਲਾਲ ਦਾ ਵਜਨੀ ਨਾਲ ਸੰਬੰਧ ਹੈ, ਪਰਸ਼ੀਅਨ ਜ਼ਬਾਨ ਦੇ ਉਹਨਾਂ ਦੇ ਗ੍ਰੰਥ ਨੇ ਔਰ ਭਾਈ ਸਾਹਿਬ ਅਫਗਾਨੀ ਸਨ। ਉਹਨਾਂ ਦੀ ਯਾਦ ਵਿੱਚ ਕਿਧਰੇ ਵੱਡੇ ਪੱਧਰ 'ਤੇ ਸਮਾਗਮ ਹੋਵਨ, ਇਸ ਢੰਗ ਦਾ ਉੱਦਮ ਉਪਰਾਲਾ ਨਹੀਂ ਕੀਤਾ। ਇਹ ਨੌਜਵਾਨ ਵੀਰਾਂ ਨੇ ਕੱਲ੍ਹ ਤੋਂ ਮੈਨੂੰ ਇਹ ਸੰਸਕਾਰ ਦਿੱਤੇ ਨੇ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਯਾਦ ਦੇ ਵੱਡੇ ਪੱਧਰ 'ਤੇ ਇੱਕ ਦੋ ਸਮਾਗਮ ਕਰਨੇ ਨੇ, ਹਰ ਸਾਲ ਕਰਨੇ ਨੇ। ਸਮਾਂ ਨਿਯੁਕਤ ਕਰਨ ਬਾਰੇ ਬਾਅਦ ਵਿਚਾਰ ਕਰ ਲਿਆਂਗੇ। ਇਹ ਚੰਗੀ ਸੋਚਣੀ ਹੈ, ਇਸ ਚੰਗੀ ਸੋਚਣੀ ਨੂੰ ਗੁਰੂ ਬਲ ਦੇਵੇ, ਸ਼ਕਤੀ ਦੇਵੇ, ਤਾਂ ਕਿ ਜਿਸ ਭਾਈ ਨੰਦ ਲਾਲ 'ਤੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਥਾਹ ਪ੍ਰਸੰਨਤਾ ਸੀ, ਅਥਾਹ ਰੱਜ ਕੇ ਜੋ ਖੁਸ਼ੀਆਂ ਦਾ ਪਾਤਰ ਬਣਿਆ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਕਤ ਅਨੰਦਪੁਰ ਸਾਹਿਬ ਵਿੱਚ ਕਿਹਾ ਸੀ, ਲੰਗਰ ਸਿਰਫ ਨੰਦ ਲਾਲ ਦੇ ਘਰ ਚੱਲਦਾ ਔਰ ਕਿਧਰੇ ਵੀ ਨਹੀਂ ਚੱਲਦਾ। ਇਹ ਮਾਣ ਬਖਸ਼ਿਆ ਸੀ ਔਰ ਵਾਕਈ ਉਹ ਸੱਚਾ ਭਗਤ ਸੀ, ਸੱਚਾ ਸ਼ਾਇਰ ਸੀ। ਸਤਿਗੁਰਾਂ ਨੇ ਇੱਕ ਦਿਨ ਪ੍ਰਸੰਨ ਹੋ ਕੇ ਕਹਿ ਦਿੱਤਾ ਸੀ, ਨੰਦ ਲਾਲ ਤੋਂ ਕੁਛ ਮੰਗ ਲੈ, ਸਾਨੂੰ ਦੇ ਕੇ ਬੜੀ ਖੁਸ਼ੀ ਹੋਵੇਗੀ। ਪਤਾ ਹੈ ਨੰਦ ਲਾਲ ਨੇ ਕੀ ਮੰਗਿਆ? ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰਸਰਮ ਅਜ ਇਸ਼ਕੇ ਸੌਦਾ ਏ ਬਿਦੇ। ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੇ, ਉਹ ਇਸ਼ਕ ਦੇ ਜਿਹੜਾ ਮਨੁੱਖ ਨੂੰ ਸੌਦਾਈ ਬਣਾ ਦਿੰਦਾ, ਪਾਗਲ ਬਣਾ ਦਿੰਦਾ, ਉਹ ਦੇ, ਉਹ ਬਖਸ਼ਿਸ਼ ਕਰ। ਇਸ ਤਰ੍ਹਾਂ ਦੀ ਰੰਗ ਰਤੜੀ ਰੂਹ ਅਫਗਾਨਿਸਤਾਨ ਵਿੱਚ ਹੋਈ ਹੈ। ਬਾਅਦ ਵਿੱਚ ਗੁਰੂ ਦਰਬਾਰ ਵਿੱਚ ਉਸਨੇ ਆਪਣਾ ਸਮਾਂ ਬਤੀਤ ਕੀਤਾ ਅਤੇ ਅਫਗਾਨੀ ਸੰਗਤਾਂ ਦੇ ਅੰਦਰ ਇਸ ਤਰ੍ਹਾਂ ਦੇ ਸੰਸਕਾਰ ਬਣੇ ਨੇ, ਖੁਸ਼ੀ ਦੀ ਗੱਲ ਹੈ। ਸਤਿਗੁਰੂ ਇਹਨਾਂ ਸੰਸਕਾਰਾਂ ਨੂੰ ਵੱਡੇ ਉੱਚੇ ਦਰਖਤ ਦੇ ਰੂਪ ਵਿੱਚ ਫਲੀਭੂਤ ਕਰੇ ਔਰ ਸਾਲ ਦੇ ਸਾਲ ਇਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਦੀ ਯਾਦ ਵਿੱਚ ਸਮਾਗਮ ਕਰਕੇ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ, ਫਿਰ ਸਵੇਰੇ 9:30 ਤੋਂ 10:30 ਆਪਦੇ ਚਰਨ ਪਰਸਾਂਗੇ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।